ਜੇ ਭਰੋਸਾ ਨਹੀਂ ਤੇ ਡਾਕਟਰ ਕੋਲੋਂ ਤਨ ਦਾ ਇਲਾਜ ਨਹੀਂ, ਜੇ ਭਰੋਸਾ ਨਹੀਂ ਤੇ ਸੰਸਾਰ ਦਾ ਵਿਹਾਰ ਨਹੀਂ, ਜੇ ਦੁਨੀਆਂ ਦਾ ਹਰ ਕਦਮ ਸਾਨੂੰ ਕਿਸੇ 'ਤੇ ਭਰੋਸਾ ਕਰਨ ਲਈ ਮਜਬੂਰ ਕਰਦਾ ਤਾਂ ਜ਼ਿੰਦਗੀ ਨਿਭਦੀ ਏ। ਅਤੇ ਇਨਸਾਨ ਤੂੰ ਇੰਨਾ ਭਰੋਸਾ ਆਪਣੇ ਗੁਰੂ 'ਤੇ ਕਿਉਂ ਨਹੀਂ ਕਰਦਾ? ਜੇ ਗੁਰੂ 'ਤੇ ਭਰੋਸਾ ਕਰੇ ਤਾਂ ਭਰੋਸਾ ਕਰ, ਗੁਰੂ ਤੈਨੂੰ ਪਰਮਾਰਥਕ ਮੰਡਲ ਦੀਆਂ ਉਡਾਰੀਆਂ ਲਵਾ ਦੇਵੇ। ਪਰ ਭਰੋਸਾ, ਵਿਸ਼ਵਾਸ, ਜਿਹਨੂੰ ਅੱਜ ਗੁਰੂ ਜੀ ਨੇ ਕਿਹਾ ਜਾ ਕੇ ਮਨ ਗੁਰ ਕੀ ਪ੍ਰਤੀਤ, ਗੁਰੂ ਉੱਪਰ ਪੂਰਨ ਤੌਰ 'ਤੇ ਯਕੀਨ, ਭਰੋਸਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਜੋ ਪ੍ਰਤੀਤ ਹੈ ਇਹ ਹੀ ਹੋਵੇਗੀ ਅਤੇ ਪ੍ਰੀਤ ਨਿਭੇਗੀ। ਜਿੱਥੇ ਪ੍ਰਤੀਤ ਨਹੀਂ ਉੱਥੇ ਕਈ ਵਾਰੀ ਪ੍ਰੀਤ ਦੀਆਂ ਤੰਦਾਂ ਤਿੜਕਦੀਆਂ ਨੇ, ਭਾਵੇਂ ਸੰਸਾਰ ਦੇ ਕੋਈ ਰਿਸ਼ਤਾ ਕਿਉਂ ਨਾ ਹੋਵੇ। ਆਓ ਅਸੀਂ ਥੋੜ੍ਹਾ ਜਿਹਾ ਬਾਣੀ ਵਿੱਚੋਂ ਦੋ ਚਾਰ ਪ੍ਰਮਾਣ ਲੈ ਲਈਏ ਕਿ ਪ੍ਰੀਤ ਅਤੇ ਪ੍ਰਤੀਤ ਕੀ ਹੈ। ਬਾਬਾ ਫਰੀਦ ਸਾਹਿਬ ਉਹਨਾਂ ਦੇ ਤਿੰਨ ਸ਼ਲੋਕ ਨੇ ਅਤੇ ਇਹ ਸ਼ਲੋਕ ਆਪ ਸਾਰੇ ਚੰਗੀ ਤਰ੍ਹਾਂ ਬਾਣੀ ਪੜ੍ਹਨ ਵਾਲਿਆਂ ਨੂੰ ਚੇਤੇ ਨੇ, ਜਾਣ ਦੇਖੋ। ਪਰ ਇਹਨਾਂ ਬਚਨਾਂ ਨੂੰ ਪੜ੍ਹ ਕੇ ਮਨ 'ਚ ਆਇਆ ਕਿ ਇਹ ਦੋ ਤਿੰਨ ਜਿਹੜੇ ਸ਼ਲੋਕ ਨੇ ਇਹ ਕੱਡੀ ਕਿੱਡੀ ਵੱਡੀ ਪ੍ਰੀਤ ਅਤੇ ਪ੍ਰਤੀਤ ਦੀ ਉਦਾਹਰਨ ਨੇ। ਉਹ ਪਹਿਲਾ ਸ਼ਲੋਕ ਹੈ ਕਿ ਬਾਬਾ ਫਰੀਦ ਜੀ ਆਪਣੇ ਮੁਰਸ਼ਦ ਨੂੰ, ਆਪਣੇ ਗੁਰੂ ਨੂੰ ਜਾਂ ਆਪਣੇ ਪਿਆਰੇ ਨੂੰ ਕਿਤਨਾ ਕੁ ਨੇ ਕਰਦੇ। ਉਹਨਾਂ ਨੇ ਆਪ ਇੱਕ ਸਵਾਲ ਪੈਦਾ ਕਰ ਦਿੱਤਾ, ਕਹਿਣ ਲੱਗੇ ਹੇ ਮੇਰੇ ਪਿਆਰੇ, ਮੈਂ ਆਪ ਜੀ ਦੇ ਘਰ ਤੱਕ ਆਉਣਾ ਚਾਹੁੰਦਾ, ਪਰ ਕਰਾਂ ਕਿ ਬਰਸਾਤ ਹੋਣ ਕਰਕੇ ਗਲੀਆਂ ਦੇ ਵਿੱਚ ਚਿੱਕੜ ਹੋ ਗਿਆ। ਸਿਰਫ ਅਸੀਂ ਉਦਾਹਰਣ ਨਹੀਂ ਲੈਣੀ ਹੈ, ਪ੍ਰੀਤ ਅਤੇ ਪ੍ਰਤੀਤ, ਚਿੱਕੜ ਹੋ ਗਿਆ, ਤੁਰਨਾ ਅਤੇ ਪੈਰ ਤਿਲਕਦੇ ਨੇ, ਪੈਰ ਵਿੱਚ ਧੱਸਦੇ ਨੇ, ਖੁੱਭਦੇ ਨੇ, ਮੀਂਹ ਪੈਂਦਾ ਅਤੇ ਤਨ ਦੇ ਬਸਤਰ ਕੰਬਲੜੀ ਭਿੱਜਦੀ ਏ। ਅਤੇ ਜੇ ਚਿੱਕੜ ਨੂੰ, ਮੀਂਹ ਨੂੰ ਅਤੇ ਭੀੜੀਆਂ ਗਲੀਆਂ ਨੂੰ ਦੇਖਣਾ ਅਤੇ ਦੂਜੇ ਪਾਸੇ ਤੇਰਾ ਪਿਆਰ, ਤੇਰੀ ਪ੍ਰੀਤ ਟੁੱਟਦੀ ਹੈ। ਉਹਨਾਂ ਪਹਿਲੀ ਉਦਾਹਰਨ ਦਿੱਤੀ ਪ੍ਰੀਤ ਦੀ, ਉਹ ਬਚਨ ਹੈ ਗਲੀਏ ਚਿੱਕੜ ਦੂਰ ਘਰ, ਗਲੀਆਂ ਵਿੱਚ ਚਿੱਕੜ ਹੈ, ਪਿਆਰੇ ਦਾ ਘਰ ਬਹੁਤ ਦੂਰ ਹੈ। ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ, ਜੇ ਮੈਂ ਤੁਰਨਾ ਵਾਂ ਤਾਂ ਕੰਬਲੀ ਭਿੱਜਦੀਏ, ਰਾਹ ਤਾਂ ਟੁੱਟੈ ਨੇ, ਜੇ ਮੈਂ ਟਿਕ ਜਾਂਦਾ ਮੀਂਹ ਨੂੰ, ਚਿੱਕੜ ਨੂੰ ਵੇਖ ਕੇ, ਤਾਂ ਤੇਰੇ ਨਾਲੋਂ ਪ੍ਰੀਤ ਦੀ ਜਿਹੜੀ ਇੱਕ ਸਾਂਝ ਹੈ ਉਹ ਤਿੜਕਦੀ, ਉਹ ਟੁੱਟਦੀ। ਇਸ ਸਲੋਕ ਵਿੱਚ ਸਿਰਫ ਪ੍ਰੀਤ ਦੀ ਝਲਕ ਹੈ, ਰਾਹ ਤਾਂ ਟੁੱਟੈ ਨੇ। ਹੁਣ ਅਗਲਾ ਬਚਨ ਹੈ, ਕਹਿਣ ਲੱਗੇ ਭਿੱਜੋ ਸਿੱਜੋ ਕੰਬਲੀ। ਇਹ ਜੇ ਪ੍ਰਤੀਤ, ਪਹਿਲਾ ਸ਼ਲੋਕ ਸੀ ਪ੍ਰੀਤ, ਅਗਲਾ ਸ਼ਲੋਕ ਹੈ ਪ੍ਰਤੀਤ, ਕਿਉਂਕਿ ਪਹਿਲੇ ਸ਼ਲੋਕ ਵਿੱਚ ਇਹ ਖਿਆਲ ਜ਼ਰੂਰ ਨੇ ਕਿ ਮੀਂਹ ਪੈ ਰਿਹਾ, ਚਿੱਕੜ ਹੈ, ਤੁਰਨਾ ਵਾਂ, ਮੈਂ ਭਿੱਜਣਾ ਵਾਂ, ਪਰ ਇਹਦੇ ਵਿੱਚ ਇਹ ਨਹੀਂ ਕਿਹਾ ਮੈਂ ਤੁਰ ਲੱਗਾ ਵਾਂ, ਬਸ ਇੱਕੋ ਗੱਲ ਕਹੀ, ਮੀਂਹ ਚਿੱਕੜ ਗਲੀਆਂ, ਪਰ ਜੇ ਮੈਂ ਰਹਿ ਜਾਂਦਾ, ਇਹਦਾ ਮਤਲਬ ਸ਼ੰਕਾ ਹੈ, ਜੇ ਮੈਂ ਰਹਿ ਜਾਂਦਾ ਤਾਂ ਪ੍ਰੀਤ ਦੀ ਤੰਦ ਟੁੱਟਦੀ ਹੈ। ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ, ਰਾਹ ਤਾਂ ਟੁੱਟੈ ਨੇ। ਹੁਣ ਅੱਗੇ ਵੇ ਪ੍ਰਤੀਤ, ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੈ ਮੈਂ, ਜਾਏ ਮਿਲਾਂ ਤਿੰਨਾਂ ਸੱਜਣਾ, ਟੁੱਟੋ ਨਾਹੀਂ ਨੇ। ਇਹ ਵੇ ਪ੍ਰਤੀਤ, ਭਿੱਜ ਜੈ ਕੰਬਲੀ, ਵਰਤ ਜੈ ਚਿੱਕੜ, ਜਿੰਨਾ ਮਰਜ਼ੀ ਮੇਰੇ ਸਾਹਮਣੇ ਮੁਸੀਬਤ ਆਵੇ, ਮੈਂ ਹਰ ਮੁਸੀਬਤ ਨੂੰ ਖਿੜੇ ਮੱਥੇ ਝੱਲਾਂਗਾ, ਪਰ ਮੈਂ ਆਪਣੇ ਪਿਆਰੇ ਦੇ, ਆਪਣੇ ਮਹਿਬੂਬ ਦੇ, ਆਪਣੇ ਮੁਰਸ਼ਦ ਦੇ, ਆਪਣੇ ਮਾਲਕ ਦੇ ਘਰ ਜਾਣ ਤੋਂ ਕਦੀ ਵੀ ਆਪਣੇ ਪੈਰ ਨੂੰ ਹਟਾਵਾਂਗਾ ਨਹੀਂ। ਇਹ ਹੈ ਪ੍ਰਤੀਤ। ਦੇਖੋ ਪ੍ਰੀਤ ਅਤੇ ਪ੍ਰਤੀਤ, ਉਹਨਾਂ ਦਾ ਇੱਕ ਦੂਸਰਾ ਤੀਸਰਾ ਸਲੋਕ ਸਿਰਫ ਮੈਂ ਬਾਣੀ ਵਿੱਚੋਂ, ਕਿਉਂਕਿ ਪੜ੍ਹਦੀ ਮਨ 'ਚ ਆਇਆ ਵੀ ਪ੍ਰੀਤ ਦੇ ਨਾਲ ਪ੍ਰਤੀਤ ਹੋਣੀ ਅਤ ਲਾਜ਼ਮੀ ਹੈ। ਪ੍ਰੀਤ ਹੈ, ਵਿਸ਼ਵਾਸ ਨਹੀਂ ਤਾਂ ਉਹ ਪ੍ਰੀਤ ਕਿਸੇ ਅਰਥ ਨਹੀਂ ਰਹਿੰਦੀ। ਮਾਂ ਤੇ ਪੁੱਤਰ ਦਾ ਆਪਸੀ ਪ੍ਰੇਮ ਹੈ। ਥੋੜ੍ਹਾ ਜਿਹਾ ਕਿਤੇ ਵਿਸ਼ਵਾਸ ਡੋਲਿਆ ਅਤੇ ਸਾਰੀ ਜ਼ਿੰਦਗੀ ਮਾਂ ਅਤੇ ਪੁੱਤਰ ਦਾ ਰਿਸ਼ਤਾ ਸ਼ੱਕੀ ਬਣ ਜਾਂਦਾ ਹੈ। ਪਤੀ ਅਤੇ ਪਤਨੀ ਦਾ ਆਪਸੀ ਪਿਆਰ ਹੈ, ਥੋੜ੍ਹਾ ਜਿਹਾ ਕਿਤੇ ਸ਼ੱਕ ਪੈਦਾ ਹੋਇਆ ਉਹ ਰਿਸ਼ਤਾ ਸਾਰੀ ਜ਼ਿੰਦਗੀ ਤਾਨੇ ਮੇਣੇ ਅਤੇ ਕਲੇਸ਼ ਬਣ ਕੇ ਰਹਿ ਜਾਂਦਾ, ਕਿਉਂਕਿ ਪ੍ਰਤੀਤ ਖਤਮ ਹੋ ਗਈ। ਬਾਬਾ ਸਾਹਿਬ ਜੀ ਨੇ ਤੀਸਰਾ ਬਚਨ ਹੈ ਉਹਨਾਂ ਦਾ, ਇਹ ਦੋ ਸ਼ਲੋਕ ਸਨ। ਤੀਸਰਾ ਹੈ ਬਚਨ ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ। ਪ੍ਰੀਤ ਦੇ ਕੁੱਠੇ ਹੋਏ ਮਹਾਂਪੁਰ ਕਹਿ ਰਹੇ ਨੇ ਕਿ ਸਾਰੇ ਤਨ ਦਾ ਤੂੰ ਮਾਸ ਚੂੰਡ ਕੇ ਖਾ ਗਏ, ਪਰ ਗੁਰਮੁਖੋ ਕਿੰਨੀ ਵੱਡੀ ਪ੍ਰਤੀਤ ਹੋਵੇਗੀ। ਪ੍ਰੀਤ ਹੈ ਕਿ ਤਨ ਸੁੱਕਾ ਪਿੰਜਰ ਥਨਥੀਆ ਤਲੀਆਂ ਖੁੰਡੈ ਕਾਗ, ਜਾਂ ਅੰਮ੍ਰਿਤ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਚਿੰਤ ਕਟੋਲਾ ਵਾਣ ਦੁੱਖ ਬਿਰਹਿ ਵਿਸ਼ਾਮਣ ਲੇਪ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਪਰ ਆਹ ਪ੍ਰਤੀਤ ਦੀ ਇਤਨੀ ਵੱਡੀ ਮਿਸਾਲ, ਕਹਿਣ ਲੱਗੇ ਕਿ ਹੇ ਮਾਲਕ, ਕਾਗਾ ਇਸ ਕਾਂ ਨੇ ਸਾਰੇ ਤਨ ਨੂੰ ਚੂੰਡ ਲਿਆ, ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਇ ਨੈਣਾ ਮਤ ਸ਼ੂਹੋ ਪਿਰ ਦੇਖਣ ਕੀ ਆਸ। ਜਿਹੜੀ ਆਸ ਹੈ ਨਾ ਗੁਰਮੁਖੋ, ਇਹ ਪ੍ਰਤੀਤ ਹੈ, ਕਿਉਂਕਿ ਪ੍ਰਤੀਤ ਵਾਲਾ ਆਸ ਕਰਕੇ ਬੈਠਾ, ਬੇਪ੍ਰਤੀਤਾਂ ਕਦੀ ਆਸ ਨਹੀਂ ਕਰ ਸਕਦਾ। ਭਾਵੇਂ ਤਨ ਨਿਰਬਲ ਹੈ, ਤੰਦ ਦੀ ਦਸ਼ਾ ਨੂੰ ਬਿਆਨ ਕਰ ਰਹੇ ਨੇ, ਪਰ ਪ੍ਰਤੀਤ ਇੰਨੀ ਹੈ ਕਿ ਮੇਰੀਆਂ ਅੱਖਾਂ ਨੂੰ ਛੇੜਨਾ, ਕਿਉਂਕਿ ਮੈਨੂੰ ਅੰਤਲੇ ਸਮੇਂ ਵੀ ਇੱਕ ਆਸ ਹੈ ਕਿ ਮੇਰਾ ਪਿਆਰਾ ਜ਼ਰੂਰ ਆਵੇਗਾ। ਆਓ ਬਾਣੀ 'ਚੋਂ ਇੱਕ ਦੋ ਬਚਨ ਹੋਰ ਲੈ ਲਈਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਸ੍ਰੀ ਰਾਗ ਦੇ ਵਿੱਚ ਇੱਕ ਅਸ਼ਟਪਦੀ ਪੂਰੀ ਪ੍ਰੀਤ ਅਤੇ ਪ੍ਰਤੀਤ 'ਤੇ ਉਚਾਰਨ ਕੀਤੀ। ਮੈਂ ਸਿਰਫ ਇੱਕੋ ਪ੍ਰਮਾਣ ਲਾਂਗਾ, ਉਸ ਅਸ਼ਟਪਦੀ ਦੀਆਂ ਰਹਾਓ ਦੀਆਂ ਤੁਕਾਂ ਨੇ ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਮੇਰੇ ਮਨਾਂ ਕੀ ਤੂੰ ਪ੍ਰੀਤ ਤੋਂ ਬਿਨਾਂ ਬੰਧਨਾਂ ਤੋਂ ਮੁਕਤ ਹੋ ਸਕਣਾ। ਪਰਮਾਤਮਾ ਦੀ ਪ੍ਰੀਤ ਤੋਂ ਬਿਨਾਂ ਸੰਸਾਰ ਦੀ ਪ੍ਰੀਤ ਘਟਦੀ ਨਹੀਂ। ਬਸ ਸਿੱਧਾ ਜਿਹਾ ਇੱਕ ਨੁਕਤਾ ਜੋ ਗੁਰਬਾਣੀ ਦਾ ਨਾ, ਮੇਰੀ ਇੱਕ ਬੇਨਤੀ ਹੈ, ਅਸੀਂ ਅਕਸਰ ਇਹ ਪੁੱਛਦੇ ਹਾਂ ਕਿ ਵਾਸ਼ਨਾ ਤੋਂ ਮੁਕਤ ਕਿਵੇਂ ਹੋਈਏ। ਕਈ ਸੱਜਣ ਬੋਲ ਕੇ ਪੁੱਛ ਲੈਂਦੇ ਨੇ, ਕਈ ਆਪਣੇ ਅੰਦਰ ਦੱਬੀ ਰੱਖਦੇ ਨੇ, ਚਲੋ ਜੇ ਕਿਸੇ ਨੂੰ ਦੱਸਿਆ ਤਾਂ ਕਿਤੇ ਦੁਨੀਆ 'ਚ ਨਾ ਪ੍ਰਗਟ ਹੋ ਜਾਏ, ਮੇਰਾ ਮਨ ਇਤਨਾ ਮਲੀਨ ਹੈ। ਪਰ ਬੰਦੇ ਦੇ ਅੰਦਰ ਇੱਕ ਸਵਾਲ ਹੈ, ਵਾਸ਼ਨਾ ਤੋਂ ਕਿਵੇਂ ਮੁਕਤ ਹੋਵਾਂ, ਕਾਮ ਤੋਂ ਕ੍ਰੋਧ ਤੋਂ, ਜੋ ਵੀ ਵਾਸ਼ਨਾਵਾਂ ਨੇ। ਮੇਰਾ ਖਿਆਲ ਹੈ ਜੇ ਇਹਨੂੰ ਥੋੜ੍ਹਾ ਜਿਹਾ ਚੇਂਜ ਕਰ ਲਈਏ, ਇਹ ਕਹਿਣ ਦੀ ਥਾਂ ਵੀ ਮੈਂ ਵਾਸ਼ਨਾ ਤੋਂ ਕਿਵੇਂ ਮੁਕਤ ਹੋਵਾਂ, ਉਹਦੇ ਵਿੱਚ ਵੀ ਵਾਸ਼ਨਾ ਦਾ ਚਿੰਤਨ ਚੱਲਦਾ ਹੈ। ਕਾਮ ਦਾ ਸ਼ਬਦ ਆ ਗਿਆ, ਕ੍ਰੋਧ ਦਾ ਸ਼ਬਦ ਆ ਗਿਆ, ਨਿੰਦਿਆ ਆ ਗਈ, ਦੁਸ਼ਮਣ ਦਾ ਖਿਆਲ ਆ ਗਿਆ। ਜੇ ਇਸ ਸਾਰੀ ਚੀਜ਼ ਨੂੰ ਬੰਦ ਕਰਕੇ ਇਹ ਕਹੀਏ ਕਿ ਸਾਡੇ ਅੰਦਰ ਪਰਮਾਤਮਾ ਦੇ ਨਾਮ ਤਾਂ ਪਿਆਰ ਕਿਵੇਂ ਪੈਦਾ ਹੋ ਜਾਏ, ਬਸ ਚੇਤੇ ਰੱਖੋ ਪਿਆਰ ਪੈਦਾ ਹੋ ਗਿਆ, ਵਾਸ਼ਨਾ ਤੋਂ ਆਪਣੇ ਆਪ ਹੀ ਮੁਕਤ ਹੋ ਗਏ। ਥੋੜ੍ਹਾ ਜਿਹਾ ਬੇਨਤੀ ਫਿਰ ਸਮਝਿਓ, ਵਾਸ਼ਨਾ ਤੋਂ ਮੁਕਤੀ ਦੀ ਥਾਂ ਅਸੀਂ ਜ਼ੋਰ ਮਾਰ ਰਹੇ, ਕਾਮ ਤੋਂ ਕਿਵੇਂ ਛੁੱਟਾਂ, ਕ੍ਰੋਧ ਤੋਂ ਕਿਵੇਂ ਛੁੱਟਾਂ, ਲੋਭ ਤੋਂ ਕਿਵੇਂ ਛੁੱਟਾਂ, ਪਰ ਸਾਧਨਾ ਹੋ ਨਹੀਂ ਰਹੀ। ਉਹਨਾਂ ਦਾ ਚਿੰਤਨ ਹੋ ਰਿਹਾ ਕਿਵੇਂ ਕਿਵੇਂ, ਅਤੇ ਜੇ ਇਹ ਹੀ ਚਿੰਤਨ ਇਸ ਪਾਸੇ ਤੁਰ ਪਵੇ ਕਿ ਹੇ ਸਮਰੱਥ ਗੁਰੂ ਜੀ, ਕਿਹੜੀ ਘੜੀ ਆਵੇ ਕਿ ਮੈਂ ਅੱਠੇ ਪੈਰ ਆਪ ਜੀ ਦੇ ਨਾਮ 'ਚ ਜੁੜਿਆ ਰਹਾਂ, ਕਿਹੜਾ ਵਕਤ ਆਵੇ ਮੈਨੂੰ ਕਦੀ ਆਪ ਜੀ ਦੀ ਪਵਿੱਤਰ ਯਾਦ ਨਾ ਭੁੱਲੇ। ਅਤੇ ਜੇ ਸਾਰੀ ਸੋਚ ਇੱਧਰ ਲਾ ਦਿਆਂਗੇ, ਤੇਰੀ ਯਾਦ ਆਏ, ਤੇਰਾ ਸਿਮਰਨ ਆਏ, ਪਰ ਚੇਤੇ ਰੱਖੋ ਜਿੱਥੇ ਉਹ ਆ ਗਿਆ ਇੱਥੇ ਆਪਣੇ ਆਪ ਹੀ ਇਹ ਚੀਜ਼ਾਂ ਅੰਦਰੋਂ ਚਲੀਆਂ ਗਈਆਂ, ਕਿਉਂਕਿ ਇਹਨਾਂ ਨੂੰ ਕੱਢਣ ਵਾਸਤੇ ਕਿਸੇ ਨੂੰ ਥਾਂ ਦੇਣੀ ਪੈਣੀ ਨਹੀਂ। ਉਂਝ ਕਦੀ ਵੀ ਮੁਕਤ ਨਹੀਂ ਬੰਦਾ ਹੁੰਦਾ। ਮਹਾਰਾਜ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਨਸ ਵੰਜੋ ਕਿਲ ਵਿਖੋ, ਪਾਪ ਕਹਿ ਲਓ, ਗੁਨਾਹ ਕਹਿ ਲਓ, ਔਗਣ ਕਹਿ ਲਓ, ਕਹਿੰਦੇ ਨੇ ਮੇਰੇ ਅੰਦਰ ਨੂੰ ਛੱਡ ਕੇ ਚਲੇ ਜਾਓ। ਕਿਉਂ? ਇਹ ਨਹੀਂ ਕਿਹਾ ਮੈਂ ਹੁਣ ਘਰ ਖਾਲੀ ਰੱਖਣਾ, ਇਹ ਨਹੀਂ ਕਿਹਾ ਮੇਰੇ ਘਰ ਦੇ ਅੰਦਰ ਹੁਣ ਮੈਂ ਕਿਸੇ ਨੂੰ ਰਹਿਣ ਦੇਣਾ। ਕਹਿਣ ਲੱਗੇ ਕਿਲ ਵਿਖੋ, ਪਾਪੋ, ਅਪਰਾਧੋ, ਗੁਨਾਹੋ, ਤੁਸੀਂ ਮੇਰਾ ਸਾਥ ਛੱਡ ਕੇ ਚਲੇ ਜਾਓ। ਕਿਉਂ? ਕਿਉਂਕਿ ਮੇਰੇ ਘਰ ਦਾ ਮਾਲਕ ਰਹਿਣ ਵਾਸਤੇ ਆ ਗਿਆ, ਜੇ ਮਾਲਕ ਆਵੇਗਾ ਤਾਂ ਦੂਜੇ ਭੱਜਣਗੇ, ਜੇ ਮਾਲਕ ਨਹੀਂ ਤਾਂ ਜਣਾ ਖਣੀ ਘਰ ਵੜਿਆ ਰਹਿੰਦਾ ਹੈ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ ਦੂਤੈ ਦੈਨ ਭਇਆ ਗੋਬਿੰਦ ਪ੍ਰਗਟਾਇਆ। ਜੇ ਹੁਣ ਇਹ ਹੀ ਕਹੀ ਜਾਂਦੇ ਕਿਲ ਵਿਖ ਚ ਕਿਵੇਂ ਜਾਣ,